ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਣ ਤੁਹਾਰੇ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੇ, ਸਤਿਗੁਰ ਆਇਓ ਸਰਣ ਤੁਹਾਰੇ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੇ, ਰਹਾਉ ਅਵਰ ਨ ਸੂਜੈ ਦੂਜੀ ਠਹਿਰ, ਹਾਰ ਪਰਿਓ ਤਉ ਦੁਆਰੇ, ਲਿਖਾ ਛੋੜ ਅਲਿਖਾ ਛੁਟ ਹੈ, ਹਮ ਨਿਰਗੁਣ ਲੇਹੋ ਉਬਾਰੇ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੇ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲੇਹੋ ਇਹ ਬਾਰੇ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੇ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲੇਹੋ ਇਹ ਬਾਰੇ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਮੂਹ ਸੰਗਤਾਂ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਸਾਹਿਬ ਜੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਹੋ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਲੋਕਾਈ ਦੇ ਭਲੇ ਵਾਸਤੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਔਰ ਇਸ ਹੁਕਮਨਾਮੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਮਨੁੱਖ ਦੀ ਜਦੋਂ ਸਾਰੇ ਪਾਸਿਓਂ ਮਨੁੱਖ ਨੂੰ ਨਿਰਾਸ਼ਤਾ ਪ੍ਰਾਪਤ ਹੁੰਦੀ ਹੈ, ਫਿਰ ਇਹਨੂੰ ਗੁਰੂ ਦਾ ਚੇਤਾ ਆਉਂਦਾ ਹੈ, ਫਿਰ ਇਹ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ, ਫਿਰ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ, ਕਿਉਂਕਿ ਨਾਮ ਕਰਕੇ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ, ਨਾਮ ਕਰਕੇ ਹੀ ਸੰਸਾਰ ਦੇ ਅੰਦਰ ਸੋਭਾ ਪ੍ਰਾਪਤ ਹੁੰਦੀ ਹੈ। ਨਾਮ ਕਰਕੇ ਹੀ ਪਰਲੋਕ ਵਿੱਚ ਇਸ ਜੀਵ ਨੂੰ ਆਓ ਭਗਤ ਸਤਿਕਾਰ ਪ੍ਰਾਪਤ ਹੁੰਦਾ ਹੈ। ਨਾਮ ਤੋਂ ਬਿਨਾਂ ਮਨੁੱਖ ਸੁੱਖ ਦੀ ਪ੍ਰਾਪਤੀ ਵਾਸਤੇ ਯਤਨ ਬਹੁਤ ਕਰਦਾ ਹੈ, ਪਰ ਸਤ ਸੰਗਤ ਜੀ ਆਤਮਿਕ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸਿਮਰਨ ਤੋਂ ਬਿਨਾਂ ਮਨੁੱਖ ਨੂੰ ਸੋਭਾ ਵੀ ਨਹੀਂ ਮਿਲਦੀ ਔਰ ਪਰਲੋਕ ਵਿੱਚ ਵੀ ਇੱਜ਼ਤ ਮਾਣ ਪ੍ਰਾਪਤ ਨਹੀਂ ਹੁੰਦਾ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਨੁੱਖ ਨੇ ਆ ਕਰਕੇ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਸਾਰੇ ਆਸਰੇ ਟੁੱਟ ਗਏ ਨੇ, ਹੁਣ ਤਾਂ ਕੋਈ ਆਸਰਾ ਰਿਹਾ ਹੀ ਨਹੀਂ, ਮਹਾਰਾਜ ਕਿਹਦੇ ਕੋਲ ਜਾਵਾਂ, ਹੁਣ ਤੁਹਾਡੇ ਤੋਂ ਬਗੈਰ ਕੋਈ ਦੂਸਰਾ ਦਿਸਦਾ ਹੀ ਨਹੀਂ, ਆਪ ਹੀ ਕਿਰਪਾ ਕਰੋ, ਸਾਡੇ ਲੇਖੇ ਦੀ ਵਿਚਾਰ ਨਾ ਕਰਿਓ, ਕਿਉਂਕਿ ਲੇਖੇ ਕਰਕੇ ਗੁਨਾਹਾਂ ਕਰਕੇ ਅਸੀਂ ਛੁੱਟ ਨਹੀਂ ਸਕਦੇ, ਪਰ ਆਪ ਬਖਸ਼ਿੰਦ ਪਿਤਾ ਹੋ, ਬਖਸ਼ਿਸ਼ਾਂ ਕਰਨ ਵਾਲੇ ਹੋ, ਸਾਡੇ ਲੇਖੇ ਦੀ ਵਿਚਾਰ ਨਾ ਕਰਿਓ, ਲੇਖੇ ਤੋਂ ਰਹਿਤ ਕਰਕੇ ਮਹਾਰਾਜ ਸਾਨੂੰ ਬਖਸ਼ ਲਿਓ। ਇਹ ਜਿਹੜੀ ਤੁਸੀਂ ਮਨੁੱਖਾ ਦੇਹੀ ਸਾਨੂੰ ਵਾਰੀ ਬਖਸ਼ਿਸ਼ ਕੀਤੀ ਹੈ, ਕਿਰਪਾ ਕਰਿਓ ਵਿਕਾਰਾਂ ਤੋਂ ਬਚਾ ਲਿਓ ਜੀ, ਮਾੜੇ ਕੰਮਾਂ ਤੋਂ ਮਹਾਰਾਜ ਕਿਰਪਾ ਕਰਕੇ ਬਚਾ ਲਿਓ। ਇਹ ਸਤਿਗੁਰਾਂ ਨੇ ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ। ਸਤਿ ਸੰਗਤ ਜੀ, ਅੱਜ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਹੈ। ਕੱਲ ਦੇ ਦੀਵਾਨ ਵਿੱਚ ਆਪਾਂ ਵਿਚਾਰਿਆ ਸੀ ਸਤਿਗੁਰਾਂ ਨੇ ਜਦੋਂ ਵਰੰਟ ਆਏ ਤਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਤ ਸੰਗਤ ਜੀ ਮੁਖੀ ਮੁਖੀ ਸਿੱਖਾਂ ਦੇ ਨਾਲ ਸਲਾਹ ਕਰਕੇ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ। ਹੁਣ ਸਤਿਗੁਰੂ ਜੀ ਦਰਬਾਰ ਸਾਹਿਬ ਜੀ ਦੀ ਸੇਵਾ ਤੋਂ ਉਪਰੰਤ ਸ਼ਾਮ ਨੂੰ ਮਹਿਲਾਂ ਵਿੱਚ ਗਏ ਨੇ, ਗੁਰਦੁਆਰਾ ਗੁਰੂ ਕੇ ਮਹਿਲ, ਔਰ ਗੁਰਮੁਖੋ ਸਤਿਗੁਰੂ ਜੀ ਨੇ ਮਾਤਾ ਜੀ ਨੇ ਆ ਕੇ ਨਮਸਕਾਰ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮਾਤਾ ਗੰਗਾ ਜੀ ਨੂੰ, ਗੰਗਾ ਅਸਾਂ ਹੁਣ ਸਵੇਰੇ ਲਾਹੌਰ ਨੂੰ ਰਵਾਨਾ ਹੋਣਾ ਹੈ, ਕਿਉਂਕਿ ਜ਼ਰੂਰੀ ਕੁਝ ਰੁਝੇਵੇਂ ਬਣ ਗਏ ਨੇ ਅਤੇ ਉਹ ਉੱਥੇ ਜਾ ਕੇ ਹੀ ਬਣਨੇ ਨੇ। ਔਰ ਜਦੋਂ ਸਤਿਗੁਰਾਂ ਨੇ ਸਾਰੀ ਗੱਲ ਦੱਸੀ ਅਤੇ ਸਤ ਸੰਗਤ ਜੀ ਮਾਤਾ ਜੀ ਨੇ ਕਿਹਾ ਸੀ ਆਪ ਸਮਰੱਥ ਹੋ, ਇਹ ਕੀ ਭਾਣਾ ਵਰਤਾਉਣ ਲੱਗੇ ਹੋ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਗੰਗਾ ਇਹ ਸਰੀਰ ਸਦੀਵ ਕਾਲ ਸਥਿਰ ਨਹੀਂ ਰਹਿੰਦੇ, ਪਹਿਲਾਂ ਬਾਲਕ ਅਵਸਥਾ ਸੀ, ਸਰੀਰ ਬਾਲਕ ਅਵਸਥਾ ਵਿੱਚ ਵੀ ਸਥਿਰ ਨਹੀਂ ਰਿਹਾ, ਬਾਲਕ ਅਵਸਥਾ ਤੋਂ ਅੱਗੇ ਲੰਘਿਆ ਅਤੇ ਕੁਮਾਰ ਅਵਸਥਾ ਆ ਗਈ, ਉਹ ਕੁਮਾਰ ਅਵਸਥਾ ਵੀ ਨਾ ਰਹੀ ਅਤੇ ਜਵਾਨੀ ਦੀ ਅਵਸਥਾ ਆ ਗਈ, ਜਵਾਨੀ ਦੀ ਅਵਸਥਾ ਵੀ ਲੰਘ ਗਈ, ਬੁਢਾਪਾ ਆ ਗਿਆ ਅਤੇ ਬੁਢਾਪਾ ਵੀ ਨਾ ਰਿਹਾ, ਆਖਰ ਨੂੰ ਮੌਤ ਨੇ ਆਣ ਕੇ ਘੇਰ ਲਿਆ। ਸਰੀਰ ਨਾਸਵੰਤ ਨੇ, ਸਰੀਰ ਸਦੀਵ ਕਾਲ ਰਹਿਣ ਵਾਲੇ ਨਹੀਂ। ਇਸ ਕਰਕੇ ਅਸੀਂ ਸੱਚ ਹੱਕ ਦੀ ਜੰਗ ਲੜਨ ਵਾਸਤੇ ਚੱਲੇ ਹਾਂ। ਔਰ ਰਾਤ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਬਰਾਜੇ ਨੇ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਮਾਧੀ ਸਥਿਤ ਹੋਏ ਨੇ, ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਭਜਨ ਵਿੱਚ ਜੁੜੇ, ਔਰ ਗੁਰਮੁਖੋ ਜਦੋਂ ਦਿਨ ਚੜ੍ਹਿਆ ਤਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਹੈ। ਜੇਠ ਵਧੀ 9 ਦਾ ਦਿਨ ਹੈ, 26 ਮਈ 1606 ਦਾ ਦਿਨ ਹੈ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਨਾਲ 5 ਸਿੱਖਾਂ ਦੀ ਚੋਣ ਕੀਤੀ ਹੈ। ਇਹ 5 ਸਿੱਖ ਨੇ ਬਾਬਾ ਵਿਧੀ ਚੰਦ ਜੀ, ਬਾਬਾ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ ਅਤੇ ਭਾਈ ਪੈੜਾ ਜੀ। ਇਹਨਾਂ 5 ਸਿੱਖਾਂ ਨੂੰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਨਾਲ ਜਾਣ ਵਾਸਤੇ। ਹੁਣ ਸਤਿਗੁਰੂ ਜੀ ਤਿਆਰੀ ਕਰਕੇ ਗੁਰੂ ਕੇ ਮਹਿਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ, ਨਮਸਕਾਰ ਕੀਤੀ ਔਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਗੁਰਦੇਵ ਪਿਤਾ ਅਸੀਂ ਸੱਚ ਦੀ ਲੜਾਈ ਵਾਸਤੇ ਚੱਲੇ ਹਾਂ, ਆਪ ਜੀ ਨੇ ਕਿਰਪਾ ਕਰਨੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਇਹ ਸਾਡੇ 'ਤੇ ਕਿਰਪਾ ਕਰਿਓ, ਸਾਨੂੰ ਅਡੋਲਤਾ ਬਖਸ਼ਿਸ਼ ਕਰਿਓ। ਸਰੀਰ ਤਾਂ ਬੇਸ਼ੱਕ ਦੀ ਚੱਲਿਆ ਜਾਵੇ, ਪਰ ਅਸੀਂ ਸੱਚ ਅਤੇ ਹੱਕ ਨੂੰ ਆਪਣੇ ਹੱਥੋਂ ਨਾ ਜਾਣ ਦੇਈਏ। ਅਰਦਾਸ ਕੀਤੀ ਹੈ ਸਤਿਗੁਰਾਂ ਨੇ, ਪਰਿਕਰਮਾ ਕੀਤੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ। ਸਤ ਸੰਗਤ ਜੀ, ਹੁਣ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਜਦੋਂ ਅੰਮ੍ਰਿਤਸਰ ਸ਼ਹਿਰ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ 5ਵੇਂ ਪਾਤਸ਼ਾਹ ਜੀ ਲਾਹੌਰ ਜਾ ਰਹੇ ਨੇ, ਔਰ ਮੁੜ ਪਤਾ ਨਹੀਂ ਸਰੀਰ ਕਰਕੇ ਆਉਣ ਕਿ ਨਾ ਆਉਣ, ਸਮੁੱਚੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਲਾਹੌਰ ਜਾਣ ਦੀ ਖਬਰ ਸੁਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਇਕੱਤਰ ਹੋਈਆਂ ਨੇ। ਹੁਣ ਜਦੋਂ ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਆਗਿਆ ਲੈ ਕੇ ਤੁਰੇ ਤਾਂ ਗੁਰਮੁਖੋ ਉਸ ਵੇਲੇ ਸਾਰੀਆਂ ਸੰਗਤਾਂ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਨਾਲ ਤੋਰਨ ਵਾਸਤੇ ਤੁਰੇ ਨੇ। ਵਿਚਾਰਾਂ ਕਰਦਿਆਂ ਕਰਦਿਆਂ ਇਤਿਹਾਸ ਕਹਿੰਦਾ ਹੈ ਕਿ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਸੰਗਤਾਂ ਨੂੰ 1-2 ਵਾਰੀ ਮੋੜਨ ਦਾ ਯਤਨ ਵੀ ਕੀਤਾ, ਪਰ ਸੰਗਤ ਦਾ ਚਿੱਤ ਨਹੀਂ ਕਰਦਾ ਵੀ ਅਸੀਂ ਗੁਰੂ ਤੋਂ ਵਿਛੜੀਏ, ਅਸੀਂ ਗੁਰੂ ਨੂੰ ਛੱਡ ਕੇ ਅਤੇ ਵਾਪਸ ਘਰਾਂ ਨੂੰ ਚਲੇ ਜਾਈਏ। ਇਉਂ ਵਿਚਾਰਾਂ ਕਰਦਿਆਂ ਕਰਦਿਆਂ ਗੁਰਦੁਆਰਾ ਪਿਪਲੀ ਸਾਹਿਬ ਵਾਲੇ ਅਸਥਾਨ 'ਤੇ ਸਤਿਗੁਰੂ ਪਾਤਸ਼ਾਹ ਜੀ ਪਹੁੰਚੇ ਨੇ। ਇੱਥੇ ਕੁਝ ਸਮਾਂ ਪਹਿਲਾਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਨਿੱਕੀ ਇੱਟ ਦਾ ਥੜਾ ਬਣਾਇਆ ਸੀ, ਔਰ ਥੜਾ ਬਣਾ ਕੇ ਉਹਦੇ 'ਤੇ ਚਾਦਰ ਵਿਛਾ ਕੇ ਸਤ ਸੰਗਤ ਜੀ ਉਹਦੇ ਉੱਤੇ ਚੌਰ ਰੱਖ ਕੇ ਆਈਆਂ ਸੰਗਤਾਂ ਨੂੰ ਪਿਰਥੀ ਚੰਦ ਦਾ ਸਾਰਾ ਜਿਹੜਾ ਭੇਤ ਸੀ ਉਹ ਦਰਸਾਇਆ ਸੀ ਕਿ ਪਿਰਥੀ ਚੰਦ ਗੁਰੂ ਘਰ ਨਾਲ ਈਰਖਾ ਕਰਦਾ ਹੈ ਔਰ ਗੁਰੂ ਦਾ ਲੰਗਰ ਮਸਤਾਨਾ ਹੋ ਚੁੱਕਾ ਹੈ, ਸਿੱਖ ਸੰਗਤਾਂ ਤੋਂ ਰਸਤਾ ਵਸਤਾ ਲੈ ਕੇ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਲੰਗਰ ਵਿੱਚ ਪਹੁੰਚੇ ਸਨ। ਉਸ ਸਥਾਨ 'ਤੇ ਪਹੁੰਚੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਥੜੇ ਦੇ ਉੱਪਰ ਖਲੋ ਕਰਕੇ ਸੰਗਤਾਂ ਨੂੰ ਸੰਬੋਧਨ ਕੀਤਾ, ਸਤ ਸੰਗਤ ਜੀ ਸਰੀਰ ਸਦੀਵ ਕਾਲ ਰਹਿਣ ਵਾਲੇ ਨਹੀਂ, ਸਰੀਰ ਨਾਸਵੰਤ ਹਨ, ਪਰ ਤੁਸੀਂ ਸਾਡੇ ਪਿੱਛੋਂ ਰੋਣਾ ਨਹੀਂ, ਕਰਲਾਉਣਾ ਨਹੀਂ, ਪਿੱਟ ਸਿਆਪਾ ਨਹੀਂ ਕਰਨਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਦਰਸਾਈ ਹੋਈ ਮਰਜ਼ਾਦਾ ਅਨੁਸਾਰ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਆ ਹੋ ਨਿਰਬਾਨ ਜੀਓ, ਸਾਡੇ ਤੋਂ ਪਿੱਛੋਂ ਤੁਸੀਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਕੀਰਤਨ ਕਰਨਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਕਰਨੀ ਹੈ, ਸਿਮਰਨ ਕਰਨਾ ਹੈ। ਇਹੋ ਸਿੱਖ ਸੰਗਤਾਂ ਨੂੰ ਧੀਰਜ ਦੇ ਕੇ, ਦਲਾਸਾ ਦੇ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਹ ਮਰਯਾਦਾ ਪਰਸ਼ੋਤਮ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਫੜਾਈ ਹੈ ਤੇ ਨਾਲ ਆਖਿਆ, ਬਾਬਾ ਜੀ ਜਿਵੇਂ ਆਪ ਜੀ ਆਦਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਗੁਰੂ ਘਰ ਦੀ ਸੇਵਾ ਕਰਦੇ ਆਏ ਹੋ, ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਆਪ ਜੀਆਂ ਨੇ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿ ਕੇ ਸੇਵਾ ਨਿਭਾਉਣੀ ਹੈ, ਔਰ ਨਾਲ ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਾਕੀਦ ਕੀਤੀ, ਕਹਿਣ ਲੱਗੇ ਬੇਟਾ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਜੀ ਦੇ ਅਨੰਨ ਸਿੱਖ ਹਨ, ਇਹ ਜੋ ਵੀ ਬਚਨ ਕਰਨ ਤੇ ਇਹਨਾਂ ਦਾ ਬਚਨ ਮੋੜਨਾ ਨਹੀਂ। ਸਤ ਸੰਗਤ ਜੀ ਇਹ ਉਪਦੇਸ਼ ਦੇ ਕਰਕੇ ਸਿੱਖ ਸੰਗਤਾਂ ਨੂੰ ਪਿਪਲੀ ਸਾਹਿਬ ਵਾਲੇ ਅਸਥਾਨ ਤੋਂ ਵਾਪਸ ਮੋੜ ਕੇ ਗਰੀਬ ਨਿਵਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਪੰਜਾਂ ਸਿੱਖਾਂ ਨੂੰ ਨਾਲ ਲਿਆ ਹੈ, ਔਰ ਇਹਨਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਾਹੌਰ ਨੂੰ ਰਵਾਨਾ ਹੋ ਗਏ ਨੇ। ਇੱਕ ਰਾਤ ਸਤਿਗੁਰੂ ਜੀ ਰਸਤੇ ਵਿੱਚ ਰਹੇ ਔਰ ਰਾਤ ਵਿਸਰਾਮ ਕੀਤਾ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਆਪਣਾ ਨਿਤਨੇਮ ਕੀਤਾ, ਪਰਮੇਸ਼ਰ ਨਾਲ ਸੁਰਤ ਜੋੜੀ ਹੈ। ਹੁਣ ਇਸ ਨਗਰ ਤੋਂ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਅੱਗੇ ਚੱਲਣਾ ਕੀਤਾ। ਲਾਹੌਰ ਦੇ ਅੰਦਰ ਭਾਈ ਸੱਧੂ ਸਿੱਖ ਰਹਿੰਦਾ, ਇਤਿਹਾਸ ਕਹਿੰਦਾ ਹੈ ਇਹ ਦੰਪਤੀ ਜੋੜਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਸਤਿਗੁਰੂ ਜੇ ਆਪ ਕਿਰਪਾ ਕਰਕੇ ਸਾਨੂੰ ਇੱਕ ਦੋ ਰਾਤਾਂ ਦਾ ਸਮਾਂ ਦਿਓ, ਅਸੀਂ ਆਪਣੇ ਹੱਥੀਂ ਆਪ ਜੀ ਦੀ ਸੇਵਾ ਕਰ ਸਕੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਲਾਹੌਰ ਪਹੁੰਚ ਕੇ ਭਾਈ ਸੱਧੂ ਸਿੱਖ ਦੇ ਘਰ ਪਹੁੰਚੇ ਨੇ, ਬੜਾ ਚਾਅ ਚੜ੍ਹ ਗਿਆ ਭਾਈ ਸੱਧੂ ਨੂੰ। ਸਤ ਸੰਗਤ ਜੀ ਬੇਅੰਤ ਸੇਵਾ ਕੀਤੀ ਹੈ ਭਾਈ ਸੱਧੂ ਨੇ ਆਪਣੇ ਹੱਥੀਂ, ਆਖਿਰਕਾਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਆਪ ਗ੍ਰਿਫਤਾਰੀ ਦੇਣ ਵਾਸਤੇ ਅਰਾਵੀ ਦੀ ਤਰਫ ਗਏ ਨੇ। ਇਤਿਹਾਸ ਕਹਿੰਦਾ ਉਸ ਵੇਲੇ ਚੰਦੂ ਨੇ ਵੇਖਿਆ, ਚੰਦੂ ਨੇ ਜਾ ਕੇ ਮੁਰਤਜ਼ਾ ਖਾਨ ਨੂੰ ਦੱਸਿਆ, ਇਹ ਲਾਹੌਰ ਦਾ ਗਵਰਨਰ ਸੀ, ਕਹਿਣ ਲੱਗਾ ਗੁਰੂ ਅਰਜਨ ਦੇਵ ਜੀ ਲਾਹੌਰ ਵਿੱਚ ਆਏ ਹੋਏ ਨੇ ਤੇ ਕਿਤੇ ਐਸਾ ਨਾ ਹੋਵੇ ਵੀ ਸਿੱਖ ਸੰਗਤਾਂ ਤੋਂ ਉਗਰਾਹੀ ਕਰਕੇ ਵਾਪਸ ਚਲੇ ਜਾਣ, ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਮੁਰਤਜ਼ਾ ਖਾਨ ਨੇ ਸਤ ਸੰਗਤ ਜੀ ਸਿਪਾਹੀ ਭੇਜੇ ਨੇ ਔਰ ਗਰੀਬ ਨਿਵਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੰਜਾਂ ਸਿੱਖਾਂ ਦੇ ਸਮੇਤ ਗ੍ਰਿਫਤਾਰ ਕਰਕੇ ਲੈ ਆਉਂਦਾ ਹੈ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਚੰਦੂ ਦੀ ਹਵੇਲੀ ਵਿੱਚ ਰੱਖਿਆ ਗਿਆ। ਇਤਿਹਾਸ ਕਹਿੰਦਾ ਪੰਜਾਂ ਸਿੱਖਾਂ ਨੂੰ ਡਿਓੜੀ ਦੇ ਵਿੱਚ ਰੱਸਿਆਂ ਦੇ ਨਾਲ ਬੰਨ੍ਹ ਦਿੱਤਾ ਗਿਆ। ਇੱਥੇ ਵਿਦਵਾਨਾਂ ਨੇ ਇਹ ਵੀ ਗੱਲ ਦਰਸਾਈ ਹੈ ਕਿ ਹੋ ਸਕਦਾ ਚੰਦੂ ਨੇ ਮੁਰਤਜ਼ਾ ਖਾਨ ਨੂੰ ਬੇਨਤੀ ਕਰਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਆਪਣੇ ਘਰ ਲਿਆਂਦਾ ਔਰ ਆਪਣੀ ਈਨ ਮਨਾਉਣ ਵਾਸਤੇ ਜਾਂ ਆਪਣਾ ਬਦਲਾ ਲੈਣ ਵਾਸਤੇ। ਦੂਸਰੀ ਵਿਚਾਰ ਵਿਦਵਾਨਾਂ ਨੇ ਇਹ ਵੀ ਦਰਸਾਈ ਹੈ, ਮੁਰਤਜ਼ਾ ਖਾਨ ਨੇ ਸੋਚਿਆ ਕਿ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਹਿੰਦੂ ਦੇ ਹਵਾਲੇ ਹੀ ਕੀਤਾ ਜਾਵੇ, ਕੱਲ੍ਹ ਨੂੰ ਜੇ ਕੋਈ ਗੱਲ ਬਣੇਗੀ ਤਾਂ ਇਹ ਜਾਣੇ ਅਤੇ ਇਹਦਾ ਕੰਮ ਜਾਣੇ। ਇਹ ਦੋ ਤਰ੍ਹਾਂ ਦੀ ਵਿਚਾਰ ਵਿਦਵਾਨਾਂ ਨੇ ਸਾਧ ਸੰਗਤ ਜੀ ਦਰਸਾਈ ਹੈ। ਰਹੋ ਵਿਚਾਰ ਚੰਦੂ ਦੀ ਹਵੇਲੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੂੰ ਵੱਖਰਿਆਂ ਕੈਦ ਕੀਤਾ ਗਿਆ, ਪੰਜਾਂ ਸਿੱਖਾਂ ਨੂੰ ਡਿਓੜੀ ਵਿੱਚ ਕੈਦ ਕੀਤਾ ਗਿਆ। ਹੁਣ ਚੰਦੂ ਨੇ ਆ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਿਹਾ ਤੁਸੀਂ ਮੇਰੀ ਲੜਕੀ ਦਾ ਨਾਤਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਸੰਗਤ ਦੀ ਬੇਨਤੀ ਮੰਨੀ ਆ, ਸੰਗਤ ਨੇ ਜੋ ਸਾਨੂੰ ਹੁਕਮ ਕੀਤਾ ਸੀ ਉਸ ਮੁਤਾਬਕ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਨੂੰ ਪ੍ਰਵਾਨ ਨਹੀਂ ਕੀਤਾ। ਕਹਿਣ ਲੱਗਾ ਫਿਰ ਇਹਦਾ ਤੁਹਾਨੂੰ ਇਹ ਵਜਾਨਾ ਭੁਗਤਣਾ ਪਵੇਗਾ, ਜਾਂ ਤਾਂ ਮੇਰੀ ਲੜਕੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਨੂੰ ਪ੍ਰਵਾਨ ਕਰ ਲਵੋ ਜਾਂ ਫਿਰ ਮੌਤ ਦੇ ਘਾਟ ਉਤਾਰੇ ਜਾਓਗੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਚੰਦੂ ਸਾਨੂੰ ਮੌਤ ਪ੍ਰਵਾਨ ਹੈ, ਜੋ ਅਸੀਂ ਸੰਗਤ ਦੇ ਨਾਲ ਬਚਨ ਕੀਤਾ ਉਸ ਬਚਨ ਤੋਂ ਅਸੀਂ ਫਿਰਨਾ ਨਹੀਂ। ਆਖਰ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਚੰਦੂ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦੁਆਲੇ ਸਿਪਾਹੀਆਂ ਦਾ ਪਹਿਰਾ ਲਾ ਦਿੱਤਾ, ਨਾਲ ਤਗੀਰ ਕੀਤੀ, ਕਹਿਣ ਲੱਗਾ ਅੱਜ ਇਹਨਾਂ ਨੂੰ ਨਾ ਖਾਣ ਵਾਸਤੇ ਭੋਜਨ ਦਿੱਤਾ ਜਾਵੇ ਨਾ ਪੀਣ ਵਾਸਤੇ ਪਾਣੀ, ਨਾ ਇਹਨਾਂ ਨੂੰ ਬੈਠਣ ਦਿੱਤਾ ਜਾਵੇ ਅਤੇ ਨਾ ਇਹਨਾਂ ਨੂੰ ਸੌਣ ਦਿੱਤਾ ਜਾਵੇ। ਇਹ ਸਾਧ ਸੰਗਤ ਜੀ ਪਹਿਲੇ ਦਿਨ ਦੀ ਸਜ਼ਾ ਸੀ ਜਿਹੜੀ ਚੰਦੂ ਵੱਲੋਂ ਸੁਣਾਈ ਗਈ ਹੈ। ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਖਾਇਓ ਨਾ ਭੋਜਨ ਨਾ ਪੀਓ ਪਾਣੀ, ਨਾ ਕਿਸੇ ਪ੍ਰਕਾਰ ਦਾ ਕੋਈ ਭੋਜਨ ਛਕਿਆ ਨਾ ਪਾਣੀ ਪੀਤਾ ਔਰ ਨਾ ਸਿਪਾਹੀਆਂ ਨੇ ਸੌਣ ਦਿੱਤਾ ਨਾ ਬੈਠਣ ਦਿੱਤਾ। ਗਰੀਬ ਨਿਵਾਜ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੇ ਰਹੇ। ਅਗਲੀ ਸਵੇਰ ਫਿਰ ਆਇਆ, ਫਿਰ ਸਾਧ ਸੰਗਤ ਜੀ ਕੁਛ ਮਨ ਘੜਤ ਦੀਆਂ ਵਿਚਾਰਾਂ ਸਤਿਗੁਰਾਂ ਦੇ ਸਨਮੁੱਖ ਰੱਖੀਆਂ ਨੇ। ਇੱਕ ਤਾਂ ਉਹਨੇ ਲੜਕੀ ਦਾ ਰਿਸ਼ਤਾ ਸਤਿਗੁਰਾਂ ਦੇ ਸਾਹਿਬਜ਼ਾਦੇ ਨੂੰ ਕਰਨ ਦੀ ਫਿਰ ਗੱਲ ਕੀਤੀ, ਮਹਾਰਾਜ ਸਾਹਿਬ ਜੀ ਨੇ ਨਾਂਹ ਕਰ ਦਿੱਤੀ ਹੈ। ਹੁਣ ਇਹਨੇ ਸਤਿਗੁਰੂ ਜੀ 'ਤੇ ਦੋਸ਼ ਲਾਏ, ਕਹਿਣ ਲੱਗੇ ਤੁਸੀਂ ਮੈਨੂੰ ਕੁੱਤਾ ਕਿਹਾ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਚੰਦੂ ਅਸਾਂ ਤਾਂ ਕਦੇ ਵੀ ਤੈਨੂੰ ਕੁੱਤਾ ਨਹੀਂ ਆਖਿਆ, ਪਰ ਜੇ ਕਿਸੇ ਸਾਡੇ ਸਿੱਖ ਨੇ ਤੈਨੂੰ ਕੁੱਤਾ ਕਹਿ ਦਿੱਤਾ ਹੋਵੇ ਤਾਂ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ, ਜ਼ਿੰਮੇਵਾਰੀ ਸਾਡੀ ਹੈ। ਇਤਿਹਾਸ ਨੇ ਇਹ ਗੱਲ ਕਹੀ ਸਾਧ ਸੰਗਤ ਜੀ। ਚੰਦੂ ਕਹਿਣ ਲੱਗਾ ਤੁਹਾਨੂੰ ਪਤਾ ਕੁੱਤੇ ਦਾ ਕੰਮ ਕੀ ਹੈ, ਕੁੱਤਾ ਮਗਰ ਪੈ ਜਾਂਦਾ, ਕੁੱਤਾ ਛੱਡਦਾ ਨਹੀਂ, ਮੈਂ ਵੀ ਹੁਣ ਤੁਹਾਨੂੰ ਛੱਡਾਂਗਾ ਨਹੀਂ। ਅਗਲੇ ਦਿਨ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੂੰ ਗਰਮ ਰੇਤ 'ਤੇ ਬਿਠਾਇਆ ਗਿਆ ਔਰ ਸਤ ਸੰਗਤ ਜੀ ਭਾਵੇਂ ਇਹ ਸਾਰੀ ਵਿਉਂਤਬੰਦੀ ਜਹਾਂਗੀਰ ਬਾਦਸ਼ਾਹ ਦੀ ਆਪਣੀ ਹੈ ਪਰ ਇਤਿਹਾਸਕਾਰਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਵੀ ਜਦੋਂ ਅਕਬਰ ਚੜ੍ਹਾਈ ਕਰ ਗਿਆ ਅਕਬਰ ਚਾਹੁੰਦਾ ਸੀ ਆਪਣੇ ਪੋਤਰੇ ਖੁਸਰੋ ਨੂੰ ਰਾਜ ਭਾਗ ਦੇਣਾ ਪਰ ਉਹਦਾ ਕੋਈ ਚਾਰਾ ਨਹੀਂ ਚੱਲਿਆ ਆਖਰ ਉਹਨੇ ਜਹਾਂਗੀਰ ਨੂੰ ਰਾਜ ਭਾਗ ਦੇ ਦਿੱਤਾ ਅਤੇ ਖੁਸਰੋ ਨੇ ਬਗਾਵਤ ਕਰ ਦਿੱਤੀ ਸੀ ਔਰ ਗੁਰਮੁਖੋ ਖੁਸਰੋ ਨੂੰ ਪਕੜਨ ਵਾਸਤੇ ਜਹਾਂਗੀਰ ਨੇ ਯਤਨ ਕੀਤਾ ਖੁਸਰੋ ਪਕੜਿਆ ਵੀ ਗਿਆ ਪਰ ਜਿਨ੍ਹਾਂ ਨੇ ਖੁਸਰੋ ਦੀ ਮਦਦ ਕੀਤੀ ਸੀ ਉਹਨਾਂ ਨੂੰ ਕਈ ਤਰ੍ਹਾਂ ਦੀ ਸਜ਼ਾ ਦਿੱਤੀ ਗਈ ਖੋਤੇ ਦੀ ਖਲ ਵਿੱਚ ਮੜੇ ਗਏ ਗਾਂ ਦੀ ਕੱਚੀ ਖਲ ਵਿੱਚ ਮੜੇ ਗਏ ਔਰ ਬਾਦਸ਼ਾਹ ਨੇ ਆਪਣੇ ਇਹ ਸਭ ਕੁਝ ਅੱਖੀਂ ਵੇਖਿਆ ਪਰ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਸੀਹੇ ਦੇਣਾ ਲਿਖ ਕੇ ਮੁਰਤਜਾ ਖਾਂ ਦੇ ਹਵਾਲੇ ਔਰ ਮੁਰਤਜਾ ਖਾਂ ਨੇ ਅੱਗੇ ਚੰਦੂ ਦੇ ਹਵਾਲੇ ਕਰ ਦਿੱਤਾ ਪਰ ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਤਸੀਹੇ ਨਹੀਂ ਸੀ ਵੇਖ ਸਕਿਆ ਵਿਦਵਾਨਾਂ ਦੀ ਵੱਖਰੀ ਵੱਖਰੀ ਰਾਇ ਹੈ ਕੁਛ ਵਿਦਵਾਨਾਂ ਨੇ ਲਿਖਿਆ ਵੀ ਉਹ ਸਿੰਧ ਨੂੰ ਚਲਿਆ ਗਿਆ ਕੁਛ ਵਿਦਵਾਨਾਂ ਨੇ ਲਿਖਿਆ ਵੀ ਉਹ ਕਸ਼ਮੀਰ ਚਲਾ ਗਿਆ ਸੀ ਜਹਾਂਗੀਰ ਬਾਦਸ਼ਾਹ ਚੰਦੂ ਨੇ ਅਗਲੇ ਦਿਨ ਫੇਰ ਸਤਿਗੁਰੂ ਪਾਤਸ਼ਾਹ ਜੀ ਨੂੰ ਸੁਝਾਅ ਸੁਣਾਈ ਕਹਿਣ ਲੱਗਾ ਜੇ ਤੁਸੀਂ ਖੁਸਰੋ ਨੂੰ ਜਿਹੜੀ ਤੁਸੀਂ ਮਦਦ ਕੀਤੀ ਸੀ ਉਹਦਾ ਬਾਦਸ਼ਾਹ ਜਿਹੜਾ ਤੁਹਾਨੂੰ ਟੈਕਸ ਲਾਇਆ ਜਾਂ ਤਾਂ ਉਹ ਜੁਰਮਾਨਾ ਭਰੋ ਭਾਵੇਂ ਕਿ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਖੁਸਰੋ ਸਤਿਗੁਰਾਂ ਨੂੰ ਮਿਲਿਆ ਨਹੀਂ ਬਿਆਸਾ ਦਰਿਆ ਤੋਂ ਇਹ ਪਾਰ ਲੰਘਿਆ ਉਸ ਵੇਲੇ ਸਤਿਗੁਰੂ ਅਰਜਨ ਸਾਹਿਬ ਜੀ ਗੋਇੰਦਵਾਲ ਵਿੱਚ ਨਹੀਂ ਸਨ ਸਤਿਗੁਰੂ ਜੀ ਤਰਨ ਤਾਰਨ ਸਨ ਔਰ ਸਤ ਸੰਗਤ ਜੀ ਇਹ ਲਾਹੌਰ ਨੂੰ ਗਿਆ ਹੈ ਖੁਸਰੋ ਨੇ ਲਾਹੌਰ ਦਾ ਤਖ਼ਤ ਸਾਂਭਣ ਦੀ ਵਿਚਾਰ ਬਣਾਈ ਸੀ ਪਰ ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਵਿਣ ਕਰਮਾ ਕਿਛ ਪਾਈਏ ਨਾਹੀਂ ਇਹਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਜਹਾਂਗੀਰ ਦੇ ਇੱਕ ਮਿੱਤਰ ਸਿਪਾਹੀ ਨੇ ਲਾਹੌਰ ਦਾ ਤਖ਼ਤ ਸੰਭਾਲ ਲਿਆ ਸੀ ਔਰ ਸਤ ਸੰਗਤ ਜੀ ਖੁਸਰੋ ਇੱਥੋਂ ਅੱਗੇ ਦੌੜਿਆ ਪਰ ਲਾਹੌਰ ਤੋਂ ਕੁਛ ਦੂਰ ਗਿਆ ਅਤੇ ਫਿਰ ਇਹ ਪਕੜਿਆ ਗਿਆ ਸੀ ਇੱਧਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦੇ ਬਾਰੇ ਜਹਾਂਗੀਰ ਨੇ ਆਪ ਆਪਣੀ ਡਾਇਰੀ ਦੇ ਵਿੱਚ ਵੀ ਜ਼ਿਕਰ ਕੀਤਾ ਇੱਕ ਹਿੰਦੂ ਨਾਮੇ ਅਰਜਨ ਨਾਮੇ ਫਕੀਰ ਜਿਹੜਾ ਫਕੀਰੀ ਦੇ ਲਿਬਾਸ ਵਿੱਚ ਗੋਇੰਦਵਾਲ ਦੇ ਕਿਨਾਰੇ ਵੱਸਦਾ ਹੈ ਕੁਛ ਭੋਲੇ ਭਾਲੇ ਹਿੰਦੂਆਂ ਨੂੰ ਅਤੇ ਮੁਸਲਮਾਨਾਂ ਨੂੰ ਉਹ ਆਪਣੇ ਸਿੱਖ ਪੰਥ ਦੇ ਵਿੱਚ ਰਲਾ ਰਿਹਾ ਹੈ ਸਤਿਗੁਰਾਂ ਨੇ ਇਹ ਵੀ ਜ਼ਿਕਰ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਤਿਆਗਣ ਮੈਂ ਕਾਰਨ ਹੈ ਘਨੇ ਬਾਬਾ ਜੀ ਸਰੀਰ ਤਿਆਗਣ ਦੇ ਕਾਰਨ ਕਈ ਨੇ ਗਏ ਲਾਹੌਰ ਸਰਬ ਹੀ ਬਣੇ ਜਦੋਂ ਲਾਹੌਰ ਜਾਵਾਂਗੇ ਤੇ ਸਾਰੇ ਕਾਰਨ ਬਣ ਜਾਣੇ ਨੇ ਉਸ ਵੇਲੇ ਸਤ ਸੰਗਤ ਜੀ ਜਿਹੜੇ ਚੁਗਲਖੋਰ ਲੋਕ ਸੀ ਚੁਗਲੀਆਂ ਕਰਨ ਵਾਲੇ ਉਹਨਾਂ ਦਾ ਵੀ ਦਾਅ ਲੱਗ ਗਿਆ ਨਕਸ਼ਬੰਦੀਏ ਸਖੀ ਸਰਵਰੀਏ ਔਰ ਜਾਤੀ ਅਭਿਮਾਨੀ ਬ੍ਰਾਹਮਣ ਲੋਕ ਜਿਹੜੇ ਸੀ ਜਿਹੜੇ ਸਿੱਖੀ ਸਰੂਪ ਨੂੰ ਵੇਖ ਕੇ ਜਰਦੇ ਨਹੀਂ ਸਨ ਕਿਉਂਕਿ ਸਿੱਖੀ ਅੱਖ ਦੇ ਵਿੱਚ ਜਿਵੇਂ ਕੋਈ ਕਿਣਕਾ ਪੈ ਜਾਂਦਾ ਅਤੇ ਰੜਕਦਾ ਹੈ ਨਾ ਸਿੱਖੀ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਰੜਕਦੀ ਰਹੀ ਔਰ ਇਹਨਾਂ ਲੋਕਾਂ ਨੇ ਚੁਗਲੀਆਂ ਲਾ ਕੇ ਅਤੇ ਬਾਦਸ਼ਾਹ ਨੂੰ ਕਿਹਾ ਵੀ ਇਹ ਚੋਰ ਰੱਖਦਾ ਹੈ, ਧਾੜਵੀ ਰੱਖਦਾ ਹੈ ਔਰ ਇਹ ਗਰੀਬਾਂ ਦੀ ਮਦਦ ਵੀ ਕਰਦਾ। ਕਈ ਤਰ੍ਹਾਂ ਦੀਆਂ ਚੁਗਲੀਆਂ ਲਾਈਆਂ ਗਈਆਂ ਸਤਸੰਗਤ ਜੀ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੂੰ ਅਗਲੇ ਦਿਨ ਦੀ ਫਿਰ ਸਜ਼ਾ ਸੁਣਾਈ ਗਈ ਔਰ 33 ਰੇਤ ਦੇ ਉੱਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ। ਗਰੀਬ ਨਿਵਾਜ ਸਤਿਗੁਰੂ ਜੀ ਜੋ 33 ਰੇਤ 'ਤੇ ਬੈਠੇ ਤਾਂ ਉਸ ਵੇਲੇ ਡਿਓੜੀ ਵਿੱਚ ਬੈਠੇ ਭਾਈ ਪੁਰਾਣਾ ਜੀ ਨੇ ਵੇਖਿਆ। ਭਾਈ ਪੁਰਾਣਾ ਜੀ ਨੇ ਉੱਥੋਂ ਆਵਾਜ਼ ਦਿੱਤੀ, ਸਤਿਗੁਰੂ ਮੈਨੂੰ ਆਗਿਆ ਕਰੋ, ਮੈਂ 33 ਰੇਤ 'ਤੇ ਬੈਠਾ, ਤੁਸੀਂ 33 ਰੇਤ 'ਤੇ ਕਿਉਂ ਬਹਿੰਦੇ ਹੋ? ਔਰ ਸਤਸੰਗਤ ਜੀ, ਸਿਪਾਹੀਆਂ ਨੇ ਭਾਈ ਪੁਰਾਣਾ ਜੀ ਨੂੰ ਸੋਟੇ ਮਾਰੇ ਅਤੇ ਇਤਿਹਾਸ ਕਹਿੰਦਾ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ, ਪੁਰਾਣਾ ਜੀ ਜਿੱਥੋਂ ਤੁਸੀਂ ਇਹ ਤਾਕਤ ਪ੍ਰਾਪਤ ਕੀਤੀ ਕਿ ਉੱਥੇ ਤਾਕਤ ਘੱਟ ਹੈ, ਕਿ ਉੱਥੇ ਇਹ ਸ਼ਕਤੀ ਹੈ ਨਹੀਂ, ਜੇ ਤੁਹਾਨੂੰ ਇਹ ਤਾਕਤ ਸ਼ਕਤੀ ਪ੍ਰਾਪਤ ਹੋਈ ਤਾਂ ਇਹਨੂੰ ਅਜਰ ਜਾਓ, ਜਰਨ ਦੀ ਅਵਸਥਾ ਰੱਖੋ। ਔਰ ਸਤਿਗੁਰੂ ਜੀ ਨੇ ਨਾਲ ਇਹ ਵੀ ਬਚਨ ਕੀਤੇ ਸੀ, ਕਹਿਣ ਲੱਗੇ ਮੈਨੂੰ ਇਹ 33 ਰੇਤ ਦੇ ਔਰ ਇਹਨਾਂ ਦੁਸ਼ਟਾਂ ਦੇ ਤਸੀਹਿਆਂ ਦਾ ਦੁੱਖ ਨਹੀਂ। ਗੁਰੂ ਕੇ ਸਿੱਖਾ, ਜਿਹਨਾਂ ਤੈਨੂੰ ਇਹਨਾਂ ਨੇ ਸੋਟੇ ਮਾਰੇ ਨੇ ਅਤੇ ਉਹਨਾਂ ਦੇ ਸੋਟੇ ਮਾਰਨ ਦਾ ਮੈਨੂੰ ਦੁੱਖ ਹੋਇਆ, ਤੈਨੂੰ ਸੋਟੇ ਵੱਜਣ ਦਾ ਮੈਨੂੰ ਦੁੱਖ ਹੈ ਪਰ ਮੈਨੂੰ ਆਪਣੇ ਤਸੀਹਿਆਂ ਦਾ ਕੋਈ ਦੁੱਖ ਨਹੀਂ। ਇੱਥੇ ਸਤਸੰਗਤ ਜੀ, ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਵੀ ਜਦੋਂ ਸਤਿਗੁਰੂ ਜੀ ਅਸਹਿ ਅਤੇ ਅਕਹਿ ਕਸ਼ਟ ਸਹਾ ਰਹੇ ਸੀ ਤਾਂ ਉਸ ਵੇਲੇ ਕਈ ਪੀਰ ਫਕੀਰ ਸਿੱਧ ਜਤੀ ਇਹ ਕਈ ਲੋਕ ਆਏ ਸਤਿਗੁਰਾਂ ਦੇ ਪਾਸ ਔਰ ਉਹਨਾਂ ਪੀਰਾਂ ਦੇ ਵੀ ਸਾਈ ਮੀਆਂ ਮੀਰ ਵੀ ਸੀ ਜਿਹਦਾ ਜ਼ਿਕਰ ਕਈ ਵਾਰ ਵਿਦਵਾਨਾਂ ਤੋਂ ਆਪਾਂ ਸੁਣਦੇ ਹਾਂ। ਔਰ ਪਰ ਉੱਥੇ ਕਵੀ ਸੰਤੋਖ ਸਿੰਘ ਜੀ ਨੇ ਪ੍ਰਤੱਖ ਸਾਈ ਮੀਆਂ ਮੀਰ ਦਾ ਨਾਮ ਨਹੀਂ ਦਿੱਤਾ, ਇੰਨਾ ਜ਼ਿਕਰ ਕੀਤਾ ਵੀ ਕਈ ਪੀਰ ਫਕੀਰ ਆਏ, ਸਿੱਧ ਜਤੀ ਆਏ, ਉਹਨਾਂ ਨੇ ਸਤਿਗੁਰਾਂ ਨੂੰ ਆ ਕੇ ਬੇਨਤੀਆਂ ਕੀਤੀਆਂ, ਮਹਾਰਾਜ ਇੰਨੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਹੋਏ ਤੁਸੀਂ ਇੰਨੇ ਕਸ਼ਟ ਕਿਉਂ ਸਹਾਰਦੇ ਹੋ, ਸਾਨੂੰ ਤੁਸੀਂ ਹੁਕਮ ਕਰੋ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਆਗਿਆ ਨਹੀਂ ਦਿੱਤੀ। ਔਰ ਕਵੀ ਜੀ ਨੇ ਭਾਈ ਪੁਰਾਣਾ ਜੀ ਦਾ ਜ਼ਿਕਰ ਕੀਤਾ ਹੈ। ਭਾਈ ਪੁਰਾਣਾ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਇਸ਼ਾਰਾ ਕਰ ਦਿਓ, ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਮੈਨੂੰ ਇਸ਼ਾਰਾ ਕਰ ਦਿਓ, ਮੈਂ ਧਰਤੀ ਮੋਧੀ ਕਰ ਦਿਆਂਗਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇਸ਼ਾਰਾ ਨਹੀਂ ਕੀਤਾ, ਆਗਿਆ ਨਹੀਂ ਦਿੱਤੀ ਅਤੇ ਕਿਹਾ, ਭਾਈ ਪੁਰਾਣਾ ਜੀ ਇਹ ਜੋ ਕੁਛ ਵੀ ਹੋ ਰਿਹਾ ਹੈ ਸਾਡੇ ਹੁਕਮ ਵਿੱਚ ਹੈ, ਇਹ ਉਸ ਮਾਲਕ ਦਾ ਹੁਕਮ ਹੈ ਅਤੇ ਅਸੀਂ ਉਸ ਦੇ ਹੁਕਮ ਨੂੰ ਮਿੱਠਾ ਕਰਕੇ ਮੰਨ ਰਹੇ ਹਾਂ। ਔਰ ਸਤਸੰਗਤ ਜੀ, ਤੀਸਰੇ ਦਿਨ ਦੀ ਜਿਹੜੀ ਸਜ਼ਾ ਸੀ ਉਹ ਸਤਿਗੁਰਾਂ ਨੂੰ 33 ਰੇਤ 'ਤੇ ਬਿਠਾਇਆ ਗਿਆ ਔਰ 33 ਤਵੀ 'ਤੇ ਬਿਠਾਇਆ ਗਿਆ ਅਤੇ ਗੁਰਦਿੱਤਾ ਭੜਭੂੰਜਾ ਜਿਹੜਾ ਦਾਣੇ ਭੁੰਨਣ ਦਾ ਕੰਮ ਕਰਿਆ ਕਰਦਾ ਸੀ ਇਹਦੀ ਨਾਲ ਡਿਊਟੀ ਲਾਈ ਗਈ ਹੈ ਵੀ ਤੂੰ ਰੇਤ ਦੇ ਕੜਛੇ ਭਰ ਭਰ ਕੇ ਗਰਮ ਰੇਤ ਦੇ ਇਹਨਾਂ ਦੇ ਸਰੀਰ 'ਤੇ ਪਾਉਣੇ ਨੇ। ਉਹ ਗੁਰਦਿੱਤਾ ਭੜਭੂੰਜਾ ਵਿਚਾਰਾ ਸਤਸੰਗਤ ਜੀ ਹੁਕਮ ਦਾ ਬੱਧਾ ਹੋਇਆ, ਸਤਿਗੁਰਾਂ ਦੇ ਸਰੀਰ ਦੇ ਉੱਤੇ ਕੜਛੇ ਭਰ ਭਰ ਕੇ ਰੇਤ ਦੇ ਪਾਉਂਦਾ ਰਿਹਾ। ਪਰ ਆਖਿਰ ਇਤਿਹਾਸ ਨੇ ਜ਼ਿਕਰ ਕੀਤਾ, ਸਮਾਂ ਆਇਆ ਜਦੋਂ ਉਸ ਗੁਰਦਿੱਤੇ ਭੜਭੂੰਜੇ ਨੇ ਚੰਦੂ ਦੇ ਉਹੀ ਕੜਛਾ ਮਾਰ ਕੇ ਉਹਦੀ ਮੌਤ ਕੀਤੀ ਸੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਚੌਥੇ ਦਿਨ ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਕਈ ਤਰ੍ਹਾਂ ਦੇ ਹੋਰ ਸਤਸੰਗਤ ਜੀ ਡਰਾਵੇ ਆਦਿਕ ਵੀ ਦਿੱਤੇ ਗਏ, ਪਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦਾ ਅਸਹਿ ਤੇ ਏਕਾ ਕਸ਼ਟ ਸਹਾਰਦਿਆਂ ਹੋਇਆ ਸਰੀਰ ਜਿਹੜਾ ਉਹ ਨਿਟਾਲ ਹੋ ਚੁੱਕਾ ਸੀ। ਪੰਜ ਦਿਨ ਲਗਾਤਾਰ ਸਤਿਗੁਰਾਂ ਨੂੰ ਤਸੀਹੇ ਦਿੱਤੇ ਗਏ। ਹੁਣ ਇਤਿਹਾਸਕਾਰਾਂ ਦੀਆਂ ਇੱਥੇ ਵੱਖਰੀਆਂ ਵੱਖਰੀਆਂ ਰਾਇਆਂ ਨੇ। ਕੁਛ ਇਤਿਹਾਸਕਾਰ ਇਹ ਗੱਲ ਕਹਿੰਦੇ ਨੇ ਵੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਬੇਹੋਸ਼ ਹੋ ਗਏ, ਕੋਈ ਕੋਈ ਸਾਹ ਆਉਂਦਾ ਸੀ ਉਸ ਵੇਲੇ ਤੁਰਕਾਂ ਨੇ ਚੁੱਕਿਆ, ਬਾਹਰ ਬਰੇਤੀ 'ਤੇ ਜਾ ਕੇ ਲਟਾ ਦਿੱਤਾ ਅਤੇ ਇੱਕ ਮੁਸਲਮਾਨ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਕੁਛ ਮੰਦਾ ਚੰਗਾ ਵੀ ਬੋਲਿਆ, ਉਹਨੇ ਨਾਲ ਸਤਿਗੁਰੂ ਜੀ ਦੇ ਰੋੜਾ ਵੀ ਮਾਰਿਆ, ਸਤਿਗੁਰਾਂ ਦੇ ਭਰਵੱਟੇ ਦੇ ਕੋਲ ਵੱਜਿਆ। ਉਸ ਰੋੜੇ ਦੇ ਕਾਰਨ ਸਤਿਗੁਰੂ ਪਾਤਸ਼ਾਹ ਜੀ ਨੇ ਸਰੀਰ ਤਿਆਗ ਦਿੱਤਾ। ਪਰ ਇੱਥੇ ਜਿਹੜੀ ਜਾਸ਼ਾ ਹੈ ਨਾ, ਜਾਸਾ ਇੱਕ ਕਾਨੂੰਨ ਹੈ, ਇੱਕ ਧਾਰਾ ਸੀ ਉਸ ਵੇਲੇ ਦੀ ਜਿਹੜੀ ਸਤਿਗੁਰਾਂ 'ਤੇ ਲਾਈ ਗਈ ਸੀ ਵੀ ਇਹਨਾਂ ਦੇ ਸਰੀਰ ਦਾ ਇੱਕ ਬੂੰਦ ਵੀ ਖੂਨ ਦੀ ਧਰਤੀ 'ਤੇ ਨਾ ਡਿੱਗੇ, ਐਸੇ ਇਹਨਾਂ ਨੂੰ ਤਸੀਹੇ ਦਿੱਤੇ ਜਾਣ। ਜੇ ਤਾਂ ਇਸਲਾਮ ਕਬੂਲ ਕਰ ਲੈਣ ਫਿਰ ਇਹਨਾਂ ਨੂੰ ਛੱਡ ਦਿੱਤਾ ਜਾਵੇ, ਜੇ ਇਸਲਾਮ ਕਬੂਲ ਨਹੀਂ ਕਰਦੇ ਤਾਂ ਫਿਰ ਇਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇ। ਸਤਿਗੁਰੂ ਪਾਤਸ਼ਾਹ ਜੀ ਨੇ ਸਰੀਰ ਤਿਆਗਿਆ। ਕਵੀ ਸੰਤੋਖ ਸਿੰਘ ਜੀ ਨੇ ਤੇ ਜ਼ਿਕਰ ਕੀਤਾ, ਸਤਿਗੁਰੂ ਜੀ ਨੇ ਪੰਜਵੇਂ ਦਿਨ ਦੀ ਸਜ਼ਾ ਤੋਂ ਬਾਅਦ ਸਤ ਸੰਗਤ ਜੀ ਇਸ਼ਨਾਨ ਕਰਨ ਦੀ ਆਗਿਆ ਮੰਗੀ ਹੈ। ਚੰਦੂ ਨੇ ਸੋਚਿਆ ਵੀ ਸਰੀਰ ਗਰਮ ਹੈ, ਹੁਣ ਜਦੋਂ ਇਸ਼ਨਾਨ ਕਰਨਗੇ ਰਾਵੀ ਦੇ ਵਿੱਚ ਤੇ ਹੋਰ ਵੀ ਇਹਨਾਂ ਨੂੰ ਦੁੱਖ ਹੋਵੇਗਾ, ਫਿਰ ਇਹ ਸਾਡੀਆਂ ਸਾਰੀਆਂ ਸ਼ਰਤਾਂ ਮੰਨ ਜਾਣਗੇ। ਔਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਰਾਵੀ 'ਤੇ ਇਸ਼ਨਾਨ ਕੀਤਾ, ਜਪਜੀ ਸਾਹਿਬ ਜੀ ਦਾ ਪਾਠ ਕੀਤਾ ਅਤੇ ਸਰੀਰ ਤਿਆਗ ਦਿੱਤਾ। ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹ ਜ਼ਿਕਰ ਕੀਤਾ। ਵਿਦਵਾਨਾਂ ਦੀਆਂ ਵੱਖਰੀਆਂ ਵੱਖਰੀਆਂ ਰਾਇਆਂ ਨੇ ਸਤ ਸੰਗਤ ਜੀ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਨੇ। ਹੁਣ ਇੱਥੇ ਵੀ ਦੋ ਰਾਇਆਂ ਨੇ, ਕੁਝ ਸਿੱਖਾਂ ਨੇ ਜ਼ਿਕਰ ਕੀਤਾ ਵੀ ਸਤਿਗੁਰੂ ਜੀ ਨੂੰ ਜਲ ਪ੍ਰਵਾਹ ਕੀਤਾ ਗਿਆ। ਔਰ ਸਭ ਤੋਂ ਪੁਰਾਤਨ ਜਿਹੜਾ ਗ੍ਰੰਥ ਹੈ ਮਹਿਮਾ ਪ੍ਰਕਾਸ਼, ਉਹਦੇ ਵਿੱਚ ਜ਼ਿਕਰ ਆਇਆ ਵੀ ਸੰਗਤਾਂ ਨੇ ਸੋਹਣਾ ਬਿਬਾਨ ਬਣਾ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਚੰਦਨ ਦੀ ਚਿਖਾ ਤਿਆਰ ਕਰਕੇ ਉਹਦੇ ਵਿੱਚ ਸੰਸਕਾਰ ਕੀਤਾ ਗਿਆ। ਪਰ ਵੇਖਣ ਵਾਲੀ ਵਿਚਾਰ ਇਹ ਹੈ, ਆਪਾਂ ਆਪਣੇ ਸਮੇਂ ਦੇ ਵਿੱਚ ਵੇਖਦੇ ਆਏ ਹਾਂ, ਸਮੇਂ ਦੀਆਂ ਸਰਕਾਰਾਂ ਜਦੋਂ ਸ਼ਹੀਦਾਂ ਨੂੰ ਸ਼ਹੀਦ ਕਰਦੀਆਂ ਨੇ ਤੇ ਸਾਧ ਸੰਗਤ ਜੀ ਫਿਰ ਉਹਨਾਂ ਦੇ ਸਰੀਰ ਵਾਪਸ ਨਹੀਂ ਦਿੰਦੀਆਂ, ਸਰੀਰ ਵਾਪਸ ਨਹੀਂ ਕਰਦੀਆਂ, ਭਾਵੇਂ ਉਹ ਦਫਨਾ ਦੇਣ, ਭਾਵੇਂ ਉਹ ਸੰਸਕਾਰ ਕਰ ਦੇਣ, ਭਾਵੇਂ ਉਹ ਜਲ ਪ੍ਰਵਾਹ ਕਰ ਦੇਣ, ਇਹ ਹੁਣ ਸਰਕਾਰਾਂ ਦੀ ਮਰਜ਼ੀ ਹੁੰਦੀ ਹੈ ਨਾ। ਪਰ ਕਦੇ ਵੀ ਆਪਾਂ ਐਸਾ ਨਹੀਂ ਵੇਖਿਆ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ, ਜਿਨ੍ਹਾਂ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵੀ ਜ਼ਿਕਰ ਕੀਤਾ ਹੈ। ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ। ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਔਰ ਪੰਜਾਂ ਸਿੱਖਾਂ ਨੇ ਸਤਿਗੁਰੂ ਜੀ ਦੇ ਸਰੀਰ ਦੀ ਸੰਭਾਲ ਕੀਤੀ। ਸੰਭਾਲ ਤੋਂ ਬਾਅਦ ਉਹ ਪੰਜੇ ਸਿੱਖ ਅੰਮ੍ਰਿਤਸਰ ਸਾਹਿਬ ਵਾਪਸ ਆਏ ਨੇ। ਇੱਥੇ ਆ ਕਰਕੇ ਉਹਨਾਂ ਨੇ ਸਾਰੀ ਵਾਰਤਾ ਗੁਰੂ ਸਾਹਿਬ ਜੀ ਨੂੰ ਦੱਸੀ ਹੈ। ਭਾਈ ਗੁਰਦਾਸ ਜੀ ਕੋਲ ਬੈਠੇ ਹੋਏ ਸਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਉਹਨਾਂ ਨੇ ਇਹ ਸਾਰੀ ਵਿਚਾਰ ਸੁਣੀ ਹੈ। ਸਿੱਖਾਂ ਨੇ ਦੱਸਿਆ ਜਿਹੜੀ ਆਖਰੀ ਰਾਤ ਸੀ ਨਾ, ਬਹੁਤ ਕਸ਼ਟਾਂ ਭਰੀ ਰਾਤ ਸੀ ਤੇ ਪਰ ਸਤਿਗੁਰੂ ਪਾਤਸ਼ਾਹ ਜੀ ਉਸ ਰਾਤ ਵੀ ਡੋਲੇ ਨਹੀਂ। ਉਸ ਰਾਤ ਵੀ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਰਹੇ ਤੇ ਗੁਰਮੁਖੋ ਇਹੀ ਸ਼ਬਦ ਪੜ੍ਹਦੇ ਰਹੇ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਪਰ ਸਤਿਗੁਰਾਂ ਨੇ ਅਸਹਿ ਤੇ ਕਹਿ ਕਸ਼ਟ ਸਹਾਰਦਿਆਂ ਇੱਕ ਬਚਨ ਹੋਰ ਵੀ ਕੀਤਾ ਸੀ। ਹਜ਼ੂਰ ਕਹਿਣ ਲੱਗੇ, ਐ ਮੇਰੀ ਆਵਾਜ਼ ਕੋ ਦਬਾਣੇ ਵਾਲੇ, ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਤੁਸੀਂ ਮੇਰੀ ਆਵਾਜ਼ ਨੂੰ ਤਾਂ ਰੋਕਦੇ ਹੋ, ਮੇਰਾ ਤੁਸੀਂ ਪ੍ਰਚਾਰ ਬੰਦ ਕਰਨਾ ਚਾਹੁੰਦੇ ਹੋ, ਪਰ ਆਉਣ ਵਾਲੇ ਸਮੇਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਲਵਾਰ ਐਸੀ ਚੱਲੇਗੀ ਜਿਹੜੀ ਤੁਹਾਡੇ ਤੋਂ ਰੋਕੀ ਨਹੀਂ ਜਾਵੇਗੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਇਆ। ਸਤਿਗੁਰਾਂ ਨੇ ਸਾਧ ਸੰਗਤ ਜੀ ਚਾਰ ਜੰਗਾਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ ਹੈ। ਸੋ ਅੱਜ ਆਪਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੇਸ਼ ਵਿੱਚ ਵਿਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਬੜੇ ਉਤਸ਼ਾਹ ਨਾਲ ਪਿਆਰ ਦੇ ਨਾਲ ਮਨਾ ਰਹੀਆਂ ਹਨ। 407 ਸਾਲ ਹੋ ਗਏ ਨੇ ਸਾਧ ਸੰਗਤ ਜੀ। ਸਤਿਗੁਰੂ ਜੀ ਨੇ 30 ਮਈ 1606 ਈਸਵੀ ਨੂੰ 5 ਭੂਤਕ ਸਰੀਰ ਤਿਆਗਿਆ ਸੀ ਔਰ ਜੇਠ ਸੁਦੀ 4 ਸੰਮਤ 1663 ਬਿਕਰਮੀ ਨੂੰ ਸਤਿਗੁਰੂ ਪਾਤਸ਼ਾਹ ਜੀ ਜੋਤੀ ਜੋਤ ਸਮਾਏ। ਸਤਿਗੁਰਾਂ ਦਾ ਇਹ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਆਓ, ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਚੰਦ ਕੁ ਮਿੰਟਾਂ ਵਾਸਤੇ ਹੁਕਮਨਾਮੇ ਦੀ ਵਿਚਾਰ ਸਾਂਝੀ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ।
ਰਾਗ ਟੋਡੀ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 713 ਤੇ ਸੁਭਾਏ ਮਾਣ ਹੈ।
ਸਤਿਗੁਰ ਆਇਓ ਸਰਣ ਤੁਹਾਰੀ।
ਜਗਿਆਸੂ ਨੇ ਬੇਨਤੀ ਕੀਤੀ ਹੈ, ਹੇ ਸਤਿਗੁਰੂ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ।
ਮਿਲੈ ਸੁਖ ਨਾਮ ਹਰ ਸੋਭਾ।
ਸਤਿਗੁਰੂ ਜੀ ਨੇ ਪੁੱਛਿਆ, ਹੇ ਜਗਿਆਸੂ, ਸਾਡੀ ਸ਼ਰਨ ਵਿੱਚ ਆਇਆ, ਕਿਸ ਤਰ੍ਹਾਂ ਆਇਆ? ਕਿਉਂਕਿ ਸ਼ਰਨ ਉਸ ਦੀ ਜਾਈਦਾ ਹੈ ਜਿਹੜਾ ਸਾਧ ਸੰਗਤ ਜੀ ਸੁਖੀ ਹੋਵੇ, ਜਿਹੜਾ ਸੁਹੇਲਾ ਸੱਜਣ ਹੋਵੇ, ਹਮੇਸ਼ਾ ਉਹਦੀ ਸ਼ਰਨ ਵਿੱਚ ਜਾਈਦਾ ਵੀ ਇਹ ਸਾਡੀ ਲੋੜ ਪੂਰੀ ਕਰੇਗਾ। ਤੇ ਸਤਿਗੁਰੂ, ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮਿਲਾ ਸੁਖ ਨਾਮ ਹਰ ਸੋਭਾ। ਜੇ ਕਿਰਪਾ ਦੇ ਘਰ ਵਿੱਚ ਆਏ ਹੋ, ਤਰੁੱਠੇ ਹੋ, ਤੇ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ, ਕਿਉਂਕਿ ਨਾਮ ਕਰਕੇ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ, ਨਾਮ ਕਰਕੇ ਹੀ ਮਹਾਰਾਜ ਸੋਭਾ ਮਿਲਦੀ ਹੈ। ਹੁਣ ਸਾਧ ਸੰਗਤ ਜੀ, ਸੋਭਾ ਦੇ ਕਾਰ ਵਾਸਤੇ ਮਨੁੱਖ ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਕਈ ਪੈਸੇ ਖਰਚ ਕੇ ਵੀ ਸੋਭਾ ਪ੍ਰਾਪਤ ਕਰਨ ਦਾ ਯਤਨ ਕਰਦੇ ਨੇ ਕਿ ਸਾਡੀ ਸੋਭਾ ਹੋਵੇ, ਲੋਕ, ਦੁਨੀਆਂ ਦੇ ਲੋਕ ਸਾਡੀ ਵਡਿਆਈ ਕਰਨ। ਪਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਵਡਿਆਈ ਸਦੀਵ ਕਾਲ ਨਹੀਂ, ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਵਡਿਆਈ ਅੱਜ ਵੀ ਹੈ, ਭਾਵੇਂ ਉਹ ਸਰੀਰ ਕਰਕੇ ਨਹੀਂ, ਪਰ ਸੋਭਾ ਅੱਜ ਵੀ ਉਹਨਾਂ ਦੀ ਜਿਉਂ ਦੀ ਤਿਉਂ ਹੈ। ਜਿਹੜੇ ਲੋਕ ਇਸ ਘਰ ਨੂੰ ਝੂਠ ਦੀ ਦੁਕਾਨ ਕਹਿੰਦੇ ਰਹੇ, ਸਤਿ ਸੰਗਤ ਜੀ, ਅੱਜ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਲੋਕ ਸਾਹ ਸਾਹ ਦੇ ਨਾਲ ਯਾਦ ਕਰਦੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਪਰੰਪਰਾ ਤੋਰ ਦਿੱਤੀ ਹੈ, ਗੁਰੂ ਸਾਹਿਬਾਨ ਵਿੱਚੋਂ ਪਹਿਲੇ ਸ਼ਹੀਦ ਹੋ ਕਰਕੇ ਗੁਰਮੁਖੋ ਸ਼ਹੀਦਾਂ ਦੇ ਸਰਤਾਜ ਬਣ ਗਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਆਇਆ ਹਾਂ ਮਹਾਰਾਜ ਤੁਹਾਡੀ ਸ਼ਰਨ ਵਿੱਚ, ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ, ਤਾਂ ਕਿ ਨਾਮ ਜਪ ਕੇ ਮੈਂ ਆਤਮਿਕ ਸੁਖ ਪ੍ਰਾਪਤ ਕਰ ਲਵਾਂ, ਮੈਨੂੰ ਸੋਭਾ ਪ੍ਰਾਪਤ ਹੋਵੇ।
ਚਿੰਤਾ
मन में अठे पैर चिंता लगी रहती है कि मैनू आत्मिक सुख कदों प्राप्त होगा, मैनू सोभा कदों मिलेगी। तो यह चिंता आप ही कृपा करके नाम की दात दे के मेरी ला दो जी, विश्राम दे के हजूर फरमाते हैं।
अवर न सूजे दूजे ठहर,
गरीब नवाज मैनू होर कोई आसरा दिसदा नहीं, मैनू होर कोई ठार दिसी नहीं, क्योंकि जिथे भी गया हाँ ना उथे निराशा ही पल्ले पई है। भाई मंझ जदों सतगुरां दे दरबार विच आया, यह सखी सरवर दा उपाशक सी, इन्हें आके जदों नामदान गुरसिखी की दात मंगी, धन गुरु अर्जन साहब जी कहन लगे मंझ सिखी उत्ते सिखी नहीं टिकदी, सिखी उत्ते सिखी नहीं टिकदी। जे तू गुरु नानक दी सिखी प्राप्त करनी है ना, ता पहला सखी सरवर दी समाध ढहा, उनू मनना छड, फिर गुरु नानक दी सिखी प्राप्त होवेगी। भाई मंझ ने सखी सरवर दी समाध ढा दिती। सा संगत जी, आ जदों असी पंजाब दी धरती वाले झाकदे आ ना, कई इलाके ऐसे ने जिथे इनिया कबरां इनिया समाधा बनिया हुई ने अदो बारियां, है कख भी नहीं। किसी ने गालड़ शाह की बनाई है, किसी ने कुतुबद्दीन की बनाई है, कुत्ता मर जाए तो इन्हू कह देंगे कुतुबद्दीन है। बस इस तरह ही लोगों ने चार चार इटा कठिया करके उत्थे कबरां तैयार कर दित्तियां। साहब सतगुरु पातशाह जी कहन लगे इस तरह सिखी उत्ते सिखी नहीं टिकदी। गुरमुखो जी, सिखी प्राप्त करनी, नाम दान प्राप्त करना ना, तो फिर इन्हां कबरां का खहड़ा छड़ना पवेगा। हुण सतगुरु पातशाह जी का हुक्म मन्या भाई मंझ ने, सात संगत जी सखी सरवर की कबर ढा दिती है, गुरु घर में सेवा की, तो सतगुरां ने किन्नी बख्शिश की। मंझ प्यारा गुरु नूं, गुरमंझ प्यारा, मंझ गुरु का बोहे था जग लंघनहारा। सतगुरु सच्चे पातशाह जी, अवर ना सूझा दूजी ठाहर, हुण मैनू दूजी ठाहर दूजा आसरा कोई दिसदा नहीं, इस करके मैं तुहाडे कोल आया
हार परियो तो द्वारी।
सच्चे पातशाह जिस पासे गया हां निराशा ही पल्ले पई है, किसी ने आस पूरी नहीं कीती, हार के तुहाडे दर ते आन डिगा हां जी।
लेखा छोड़ अलेखा छूट है,
पर एक कृपा करियो महाराज, मेरा लेखा छोड़, मेरे लेखे दी विचार ना करियो जी, मेरा लेखा छड़ दियो, क्योंकि मैं कर्म जेड़े चंगे नहीं कीते, असी खाते बहुत कमाम दे अंत ना पारा वार, हर कृपा करके बख्श लै हो, हाँ पापी वड गुण हंगार। सच्चे पातशाह, असी बहुत वड्डे पापी हाँ, गुणागार हाँ महाराज, असी आप जी दे लेखे विच करे छोटी नहीं सकते, लेखे कते ना छूटी है, खिन खिन भूलन हार। सच्चे पातशाह, असी तो खिन खिन भूलन वाले हाँ, असी तुहाडे लेखे करके नहीं छुट सकते, इस करके मेरे लेखे की विचार ना करियो, क्योंकि सतगुरु जी कहंदे लेखा छोड़ अलेखा छूटे। महाराज जदों साडा तुसी लेखा छड़ के, ते फिर असी अलेखे तो छुट जावांगे, लेखे तो रहत हो जावांगे। जदों तुसी साडे लेखे की विचार नहीं करोगे ना, फिर असी छुट सकते हाँ, फिर असी लेखे तो रहत हो सकते हाँ।
निर्गुण लेहु उबारे,
महाराज असी तमाम जीव निर्गुणे हाँ, साडे विच चंगा गुण कोई भी नहीं, अवगुणा दे भरे हुए हाँ, सब अवगुण मैं गुण नहीं कोई, हम अवगुण भरे एक गुण नाही, साडे विच ते अवगुण भरे हुए ने महाराज, गुण एक भी नहीं।
सद बखशिंद सदा मेहरवाना,
पर नाल हजूर दे चरणा विच बेनती कीती लेहो उबारी महाराज, ਕਿਰਪਾ ਕਰਕੇ ਸਾਨੂੰ ਨਿਰਗੁਣਿਆਂ ਨੂੰ ਬਚਾ ਲਵੋ। ਮੈਂ ਨਿਰਗੁਣੇ ਆਰੇ ਕੋ ਗੁਣ ਨਾਹੀ, ਆਪੇ ਤਰਸ ਪਏ ਹੋਈ। ਸਾਡੇ ਵਿੱਚ ਤਾਂ ਗੁਣ ਕੋਈ ਨਹੀਂ ਮਹਾਰਾਜ, ਸਾਡੇ ਨਿਰਗੁਣਿਆਂ 'ਤੇ ਵੀ ਆਪ ਜੀ ਨੂੰ ਤਰਸ ਪੈ ਗਿਆ ਹੈ। ਆਪ ਸਦੀਵ ਕਾਲ ਬਖਸ਼ਿਸ਼ਾਂ ਕਰਨ ਵਾਲੇ ਹੋ, ਬਖਸ਼ਿੰਦ ਹੋ, ਬਖਸ਼ ਲੈਣ ਵਾਲੇ ਹੋ, ਸਦਾ ਮਿਹਰ ਕਰਨ ਵਾਲੇ ਹੋ ਜੀ।
ਸਭਨਾ ਦੇ ਆਧਾਰੀ
ਅਤੇ ਮਹਾਰਾਜ ਸਾਰਿਆਂ ਨੂੰ ਆਧਾਰੀ ਆਸਰਾ ਦਿੰਦੇ ਹੋ ਆਪ ਜੀ।
ਨਾਨਕ ਦਾਸ ਸੰਤ ਪਾਛੈ ਪਰਿਉ,
ਹਜ਼ੂਰ ਕਥਨ ਕਰਦੇ ਨੇ ਦਾਸ ਗੁਰੂ ਸਾਹਿਬ ਜੀ ਦੇ ਪਾਛੇ ਪਰਿਓ ਪਿੱਛੇ ਪੈ ਗਿਆ, ਕਿਉਂਕਿ ਉੱਪਰਲੀ ਪੰਕਤੀ ਵਿੱਚ ਆਇਆ ਸਤਿਗੁਰ ਆਇਓ ਸਰਨ ਤੁਹਾਰੀ, ਇਹ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਅਤੇ ਹੁਣ ਸਾਧ ਸੰਗਤ ਜੀ ਸਤਿਗੁਰੂ ਦੇ ਪਿੱਛੇ ਪਿਆ ਤੋਂ ਬਗੈਰ ਗੱਲ ਬਣਦੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਦੇ ਪਿੱਛੇ ਪਏ ਰਹੀਏ, ਇਹ ਨਹੀਂ ਵੀ ਆਏ ਮੱਥਾ ਟੇਕਿਆ ਅਰਦਾਸ ਕੀਤੀ ਘਰ ਨੂੰ ਚਲੇ ਗਏ, ਮੁੜ ਕੇ ਨਾ ਸਤਿਗੁਰੂ ਵੱਲੇ ਝਾਕਿਆ ਅਤੇ ਨਾ ਕਦੇ ਬੇਨਤੀ ਕੀਤੀ, ਅਤੇ ਫਿਰ ਅਸੀਂ ਕਹੀ ਜਾਈਏ ਜੀ ਵੀ ਸਾਡੇ ਕੰਮ ਪੂਰੇ ਨਹੀਂ ਹੁੰਦੇ। ਹੁਣ ਕੰਮ ਤਾਂ ਪੂਰੇ ਹੋਣਗੇ ਜੇ ਸਤਿਗੁਰੂ ਦੇ ਪਿੱਛੇ ਪਏ ਰਵਾਂਗੇ, ਤਾਂ ਸਤਿਗੁਰੂ ਦਾ ਪੱਲਾ ਨਹੀਂ ਛੱਡਾਂਗੇ, ਤਾਂ ਸਤਿਗੁਰੂ ਦਾ ਪੱਲਾ ਪਗੜੀ ਰੱਖਾਂਗੇ, ਤਾਂ ਸਤਿਗੁਰੂ ਮਿਹਰ ਕਰਨਗੇ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਦਾਸ ਗੁਰੂ ਦੇ ਪਿੱਛੇ ਪੈ ਗਿਆ, ਗੁਰੂ ਦਾ ਪੱਲਾ ਘੁੱਟ ਕੇ ਪਗੜ ਲਿਆ।
ਰਾਖ ਲਿਓ ਇਹ ਬਾਰੇ,
ਗੁਰੂ ਦੇ ਪਿੱਛੇ ਪੈ ਕੇ ਤੇ ਬੇਨਤੀ ਕੀ ਕਰਨੀ ਮਹਾਰਾਜ, ਰਾਖ ਲਿਓ ਇਹ ਬਾਰੀ, ਇਹ ਜਿਹੜੀ ਤੁਸੀਂ ਮਨੁੱਖਾ ਦੇਹੀ ਦੀ ਸਾਨੂੰ ਵਾਰੀ ਬਖਸ਼ਿਸ਼ ਕੀਤੀ ਹੈ ਨਾ, ਸਮਾਂ ਬਖਸ਼ਿਸ਼ ਕੀਤਾ ਮਹਾਰਾਜ, ਇਸ ਵਾਰੀ ਦੇ ਵਿੱਚ ਹੀ ਸਾਨੂੰ ਰੱਖ ਲਿਓ, ਬਚਾ ਲਿਓ ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ ਮਹਾਰਾਜ, ਆਪ ਕਿਰਪਾ ਕਰਕੇ ਸਾਨੂੰ ਬਚਾ ਲਿਓ ਆਵਾਗਾਉਣ ਦੇ ਚੱਕਰ ਤੋਂ ਮਹਾਰਾਜ, ਸਾਨੂੰ ਜੰਮਣ ਮਰਨ ਤੋਂ ਬਚਾ ਲਿਓ ਇਸ ਵਾਰੀ ਵਿੱਚ, ਕਿਉਂਕਿ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਪਰਮਾਤਮਾ ਨੂੰ ਮਿਲਣ ਦੀ ਸਾਧ ਸੰਗਤ ਜੀ ਇਹ ਵਾਰੀ ਹੈ, ਅਤੇ ਵਾਰੀ ਤਾਂ ਸਫਲੀ ਹੋਵੇਗੀ ਜਦੋਂ ਆਪਾਂ ਗੁਰੂ ਦੇ ਪਿੱਛੇ ਪੈ ਕੇ ਵਾਰ ਵਾਰ ਬੇਨਤੀਆਂ ਕਰਾਂਗੇ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਸਤਿਗੁਰੂ ਦੇ ਪਿੱਛੇ ਪੈ ਰਹੀਏ, ਅਤੇ ਫਿਰ ਆਖਰ ਪੁੱਛੇਗਾ ਹੀ ਨਾ ਤੂੰ ਕੌਣ ਰੇ, ਵੀ ਤੂੰ ਕੌਣ ਹੈ ਜਿਹੜਾ ਮੇਰੇ ਪਿੱਛੇ ਪਿਆ ਹੋਇਆ, ਅਤੇ ਫਿਰ ਆਪਾਂ ਦੱਸਾਂਗੇ ਮੈਂ ਜੀ ਨਾਮਾ ਹੋ ਜੀ ਮਹਾਰਾਜ, ਮੈਂ ਤੁਹਾਡਾ ਸਿੱਖ ਹਾਂ ਜੀ, ਮੈਂ ਤੁਹਾਡਾ ਸੇਵਕ ਹਾਂ ਜੀ। ਅਤੇ ਸਤਿਗੁਰੂ ਪੁੱਛੇਗਾ ਵੀ ਤੂੰ ਇੰਨੇ ਚਿਰ ਦਾ ਮੇਰੇ ਪਿੱਛੇ ਪਿਆ ਕੀ ਕਾਹਦੇ ਵਾਸਤੇ, ਅਤੇ ਫਿਰ ਬੇਨਤੀ ਕਰਾਂਗੇ ਆਲਾ ਤੇ ਨਿਵਾਰਨਾ ਜਮ ਕਾਰਨ, ਸੱਚੇ ਪਾਤਸ਼ਾਹ ਸਾਨੂੰ ਜਨਮ ਮਰਨ ਤੋਂ ਬਚਾ ਲਿਓ, ਸਾਨੂੰ ਵਿਕਾਰਾਂ ਤੋਂ ਬਚਾ ਲਿਓ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕੀ ਬਾਣੀ ਦੀ ਵਿਚਾਰ ਕਰਦਿਆਂ, ਸਤ ਸੰਗਤ ਜੀ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ 'ਤੇ ਵਿਚਾਰ ਕਰਦਿਆਂ, ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ।
ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਉ, ਰਾਖ ਲਿਓ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।